ਤੂੰ ਪਵਿੱਤਰ ਕਿੱਥੋਂ ਹੋ ਗਿਆ ਜੇ ਤੇਰੇ ਦੇਵਤੇ ਹੀ ਪਵਿੱਤਰ ਨੇ। ਤੂੰ ਪਰਪੰਚ ਬਣਾਇਆ ਘਿਓ ਖਾਣ ਦਾ, ਸਿੱਧਾ ਕਿਉਂ ਨੀ ਕਹਿੰਦਾ ਵੀ ਘਿਓ ਖਾਣ ਦਾ ਪਖੰਡ ਬਣਾਇਆ ਵੀ ਨਹੀਂ ਜੀ ਨਹੀਂ ਤਾਂ ਭੂਤ ਰਸੋਈ ਹੈ ਚਾਹੇ ਦੇਵਤੇ ਹੀ ਹੋਣ, ਇਹ ਤਾਂ ਪਵਿੱਤਰ ਘਿਓ ਨਾ ਹੁੰਦੇ ਨੇ ਦੇਵਤੇ, ਵੀ ਘਿਓ ਪਵਿੱਤਰ ਹੋਇਆ ਦੇਵਤਿਆਂ ਨੇ ਉੱਪਰ ਹੋਇਆ ਫਿਰ ਘਿਓ ਤਾਂ ਇਹ ਵੀ ਨਹੀਂ ਮੰਨਦਾ। ਮੰਨਦਾ ਕੀ ਹੈ ਝੂਠੇ ਨੇ ਕੀ ਮੰਨਣਾ ਹੁੰਦਾ, ਝੂਠ ਦੀਆਂ ਲੀਰਾਂ ਬਣਾ ਕੇ ਰੱਖਦੀ, ਵਿਚਾਰਧਾਰਾ ਦੀਆਂ ਲੀਰਾਂ ਬਣਾ ਕੇ ਰੱਖਦੀ।
ਪਾਪੀ ਸੋਤਨ ਗੱਡਿਆ ਥੁੱਕਾ ਪਈਆਂ ਥਿੱਤ,
ਪਾਪੀ ਸੋਤਨ ਗੱਡਿਆ, ਜੇ ਹੁਣ ਪਾਪੀ ਦੇ ਤਨ ਦੇ ਵਿੱਚ ਇਹ ਸਾਰਾ ਮਤਲਬ ਹੈ ਖਾਧਾ ਗਿਆ, ਪਾਪੀ ਹੈ ਝੂਠ ਬੋਲਣ ਵਾਲਾ, ਖਾਧਾ ਗਿਆ ਤੇ ਫਿਰ ਉਹਦੇ ਜੇ ਅਸੀਂ ਚਲੋ ਉਹਦੇ ਬਾਅਦ ਕਿਸੇ ਚਾਹੇ ਤਾਂ ਉਹ ਹਜਮ ਹੋ ਕੇ ਚੀਜ਼ ਬਾਹਰ ਆਉਂਦੀ ਹੈ ਪਵਿੱਤਰ, ਮੈਲਾ ਬਣ ਕੇ ਬਾਹਰ ਆਉਂਦਾ ਚਾਹੇ ਉਲਟੀ ਲੋ, ਤੇ ਉਹਦੇ ਤਾਂ ਉਹਨੂੰ ਤਾਂ ਦੇਖ ਕੇ ਥੁੱਕੂਗਾ ਹੀ ਆਦਮੀ, ਹੋਰ ਕੀ ਕਰੂਗਾ। ਥੁੱਕਾ ਪਈਆਂ
ਜਿਤ ਮੁੱਖ ਨਾਮ ਨਾ ਉਚਰੈ ਬਿਨ ਨਾਵੇਂ ਰਸ
ਪਾਪੀ ਹੈ। ਇਸੇ ਤਨ ਗੱਡਿਆ ਦਾ ਮਤਲਬ ਇਹ ਵੀ ਹੈ ਕਿ ਜਿਹੜਾ ਮਨ ਪਾਪੀ ਹੈ ਤਾਂ ਸਰੀਰ ਇਹਦੇ ਨਾਲ ਜੁੜਿਆ ਹੋਇਆ, ਮਨ ਭਾਉਂਦੇ ਖਾਂਦਾ ਹੈ ਤਾਂ ਘਿਓ ਖਾਣ ਨੂੰ ਜੀ ਕਰਦਾ ਸੀ ਮਨ ਕਰਦਾ ਸੀ, ਤਾਂ ਤਾਂ ਪਖੰਡਵਾਦ ਬਣਾ ਲਿਆ ਵੀ ਭਾਈ ਇਹ ਹੋਣਾ ਨਹੀਂ। ਪਾਪੀ ਮਨ ਹੈ ਇਹਦੇ ਨਾਲ ਤੇਰਾ ਸਰੀਰ ਜੁੜਿਆ ਹੋਇਆ, ਤਾਂ ਤੇਰੇ ਤੇ ਦੁਨੀਆਂ ਥੁੱਕਾ ਮਾਰਦੀ ਹੈ ਵੀ ਤੇਰੀ ਕਾਹਦੀ ਫਿਲੋਸਫੀ ਹੈ, ਪੰਡਿਤ ਨੂੰ ਕੋਈ ਚੰਗਾ ਨਹੀਂ ਸਮਝਦਾ, ਪੰਡਿਤ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ, ਥੁੱਕਾ ਹੀ ਮਾਰਦੇ ਨੇ ਸਾਰੇ ਤੇਰੇ ਤੇ। ਤੇਰੀ ਇੱਜ਼ਤ ਕਿਉਂ ਨਹੀਂ ਹੈ? ਕਿਉਂਕਿ ਤੇਰਾ ਜਿਹੜਾ ਸਰੀਰ ਹੈ ਜਿਹੜਾ ਤੇਰਾ ਮਨ ਹੈ ਉਹ ਆਪਣੇ ਜਿਹੜੇ ਤੇਰੇ ਸ਼ਾਸਤਰਾਂ ਦਾ ਲਿਖਤਾ ਹੈ ਉਹਨੂੰ ਜਿਵੇਂ ਮਰਜ਼ੀ ਮੋਮ ਦੇ ਨੱਕ ਮੋ ਬੋਲ ਲੈਂਦਾ, ਘਿਓ ਖਾਣਾ ਕਹਿੰਦਾ ਜੀ ਘਿਓ ਦੇ ਬਿਨਾਂ ਨਹੀਂ ਪਵਿੱਤਰ ਹੁੰਦੇ ਦੇਵ। ਥੁੱਕਾ ਪੈਣ ਵਾਲੀ ਉਹ ਗੱਲ ਹੈ, ਤੂੰ ਸਿੱਧਾ ਕਹਿ ਘਿਓ ਖਾਣਾ ਵਿੱਚ ਅਪਵਿੱਤਰ ਹੈ, ਪਵਿੱਤਰਤਾ ਨੂੰ ਕਿਉਂ ਲੈ ਕੇ ਆਉਂਦਾ?
ਜਿਤ ਮੁੱਖ ਨਾਮ ਨੇ ਉਚਰੇ ਬਿਨ ਨਾਵੇ ਰਸ ਖਾਹੇ, ਨਾਨ ਕਿਵੇਂ ਜਾਣੀਏ ਜਿਤ ਮੁੱਖ ਥੁੱਕਾ ਪਾਏ।
ਜਿਸ ਮੁੱਖ ਨਾਮ ਨਾ ਉਚਰਿਆ, ਜਿਹੜੇ ਮੁੱਖ ਨਾਲ ਨਾਮ ਨੀ ਨਾ ਸੱਚ ਨੀ ਨਾ ਬੋਲਿਆ ਜਾਂਦਾ, ਝੂਠ ਬੋਲਿਆ ਨਾ ਪੰਡਿਤ, ਝੂਠ ਬੋਲ ਕੇ ਖਾਂਦਾ ਨਾ, ਕੂੜ ਬੋਲ ਕਰੇ ਆਹਾਰ, ਜਿਹਦੇ ਮੂੰਹ ਦੇ ਉੱਤੇ ਸੱਚ ਨੀ ਬੋਲਿਆ, ਸੱਚ ਬੋਲ ਕੇ ਖਾਂਦਾ ਤੂੰ, ਤੂੰ ਦੇਵਤਿਆਂ ਦੀ ਗੱਲ ਹੀ ਨਾ ਕਰਦਾ ਫਿਰ ਕਿਹੜਾ ਕਿਉਂ ਕੋਈ ਨਾ ਪਾਉਂਦਾ, ਹੋਰ ਕੋਈ ਧਰਮ ਨਾਲ ਕਿਉਂ ਜੋੜਦਾ ਇਹਨਾਂ ਗੱਲਾਂ ਨੂੰ, ਖਾਣ ਪੀਣ ਨੂੰ ਧਰਮ ਨਾਲ ਕਿਉਂ ਜੋੜ, ਕੀ ਲੋੜ ਹੈ ਇਹਦੀ ਜੋੜਨ ਦੀ ਧਰਮ, ਅਸੀਂ ਕੜਾਹ ਪ੍ਰਸ਼ਾਦ ਆਪਾਂ ਬਣਾਉਣੇ ਹੀ ਆ, ਕੋਈ ਧਰਮ ਨਾਲ ਜੋੜਿਆ ਹੋਇਆ। ਤੂੰ ਇਹਨਾਂ ਗੱਲਾਂ ਨੂੰ ਖਾਣ ਪੀਣ ਨੂੰ ਧਰਮ ਨਾਲ ਕਿਉਂ ਜੋੜਦਾ, ਧਰਮ ਨੂੰ ਧਰਮ ਰਹਿਣ ਦੇ, ਤੇ ਤਾਂ ਸਾਰਾ ਧਰਮ ਦਾ ਹੀ ਨਾਸ ਕਰਤਾ, ਸੱਚ ਬੋਲਣਾ ਹੀ ਬੰਦ ਕਰਤਾ, ਪੈਰ ਪੈਰ ਤੇ ਝੂਠ ਬੋਲੀ ਜਾਂਦਾ, ਬਲੈਕਮੇਲ ਕਰੀ ਜਾਂਦਾ ਪੈਰ ਪੈਰ ਤੇ, ਕੀ ਲੋੜ ਪਈ ਹੈ। ਜਿਤ ਮੁੱਖ ਨਾਮ ਨਾਲ ਉਚਰ, ਜਿਹਦੇ ਮੁੱਖ ਨਾਲ ਸੱਚ ਨਹੀਂ ਬੋਲਿਆ ਜਾਂਦਾ, ਨਾਮ ਤੇ ਬਿਨਾਂ ਕੋਈ ਰਸ ਸੰਸਾਰ ਖਾਂਦਾ ਹੈ,
ਨਾਨ ਗੇਵੇਂ ਜਾਣੀ ਹੈ ਜਿਤ ਮੁੱਖ ਥੁੱਕਾ ਪਾਏ,
ਭਾਈ ਇਹ ਸਮਝੋ ਵੀ ਉਹ ਫਟਕਾਰਾ ਹੀ ਬੋਲਦਾ, ਉਹਨੂੰ ਲੋਕ ਫਟਕਾਰਾ ਹੀ ਬੋਲਦੇ ਨੇ, ਇਹ ਤਾਂ ਬਸ ਉਹ ਇਹ ਵੀ ਸੰਤ ਵੀ ਕਹਿੰਦੇ ਹੁੰਦੇ ਨੇ, ਕਹਿੰਦੇ ਸਾਧੂ ਹੈ ਕਿ ਸਵਾਦੂ ਹੈ, ਇਹ ਸਾਧੂ ਨਹੀਂ ਸਵਾਦੂ ਹੈ, ਜਿਹੜਾ ਸਾਧੂ ਹੈ ਕਹਿੰਦਾ ਉਹਨੂੰ ਆ ਜੋ ਮਿਲ ਗਿਆ ਖਾ ਲਿਆ, ਸਾਧੂ ਨੂੰ ਸਵਾਦ ਟੇਸਟ ਹੀ ਕੀ ਮਤਲਬ, ਜੇ ਟੇਸਟ ਹੈ ਤਾਂ ਭਾਈ ਕੰਮ ਕਰੇ ਆਪਣਾ ਕਿਰਤ ਕਰੇ, ਜਿਹੋ ਜਿਹੀ ਕਿਸੇ ਨੇ ਦੇ ਦਿੱਤੀ ਜਿਹੋ ਜਿਹੀ ਉਹਦੇ ਪੱਕੀ ਹੋਈ ਹੈ, ਦਾਲ ਜ਼ਰੂਰ ਹੈਗਾ ਹੈਗਾ ਨਹੀਂ ਹੈਗਾ ਨਹੀਂ ਹੈਗਾ, ਜੇ ਉਹਨੂੰ ਰੋਟੀ ਖਾਂਦਾ ਨੂੰ ਪਤਾ ਵੀ ਲੂਣ ਘੱਟ ਹੈ ਵੱਧ ਹੈ, ਦਾਲ ਖਾਧੀ ਹੈ ਸਾਧੂ ਖਾਧਾ ਹੈ, ਉਹਨੂੰ ਪਤਾ ਹੀ ਨਹੀਂ ਮੈਂ ਕੀ ਖਾਧਾ। ਖਾ ਲਿਆ ਸਰੀਰ ਚ ਪਾ ਲਿਆ, ਸਰੀਰ ਦਾ ਕੰਮ ਚੱਲ ਜੂਗਾ, ਸਰੀਰ ਦਾ ਕੰਮ ਹੈ ਨਾ, ਉਹਦੀ ਭੁੱਖ ਠੀਕ ਹੋ ਗਈ ਬਸ, ਜੈ ਜੀ ਚੀਜ਼ ਮਿਲੀ ਰੁੱਖਾ ਮਿਸਾ ਜੈ ਜਾ ਮਿਲਿਆ ਖਾ ਲਿਆ, ਚੰਗਾ ਮਿਲਿਆ ਚੰਗਾ ਖਾ ਲਿਆ, ਬੜਾ ਇਹ ਬਣੀ ਚੰਗਾ ਖਾਣਾ ਜਾਇ ਜਾ ਮਿਲਿਆ ਖਾ ਲਿਆ, ਪਰਮੇਸ਼ਰ ਨੇ ਭੇਜਿਆ ਉਹਦੇ ਹੁਕਮ ਨਾਲ ਮਿਲਿਆ, ਜੋ ਮਿਲਿਆ ਠੀਕ ਮਿਲਿਆ, ਜੇ ਚੰਗਾ ਮਿਲ ਜਾਂਦਾ ਸ਼ਾਇਦ ਮਾੜਾ ਉਹਦਾ ਨੁਕਸਾਨ ਹੋ ਜਾਂਦਾ, ਜੇ ਚੰਗਾ ਮਿਲਿਆ ਚੰਗਾ ਮਿਲ ਗਿਆ, ਜੈ ਜਾ ਮਿਲਿਆ ਖਾ ਲਿਆ, ਸਭ ਚੰਗਾ ਹੀ ਹੈ ਉਹਦੇ ਵਾਸਤੇ, ਖਾਣਾ ਪੀਣਾ ਤੇ ਜੀਓ ਰਿਜ ਕੋਨੇ ਭੇਜਿਆ ਪਰਮੇਸ਼ਰ ਨੇ, ਜੋ ਭੇਜਿਆ ਉਹਨੇ ਠੀਕ ਭੇਜਿਆ, ਉਹ ਪਵਿੱਤਰੇ ਭੇਜੇ, ਉਹ ਸਹੀ ਉਸੇ ਦੀ ਮੈਨੂੰ ਅੱਜ ਲੋੜ ਸੀ, ਜਿਹੜਾ ਮੈਂ ਚਾਹੁੰਦਾ ਸ਼ਾਇਦ ਮੇਰੇ ਖਾਤਰ ਬਿਮਾਰੀ ਬਣ ਜਾਂਦਾ, ਬਿਮਾਰ ਲੋਕ ਕਿਉਂ ਹੁੰਦੇ ਨੇ, ਬਿਮਾਰ ਹੁੰਦੇ ਹੀ ਤਾਂ ਘਰ ਫਰਮਾਇਸ ਖਾਇਆ ਬੇਖ ਮਿਹਨਤ ਮੰਡ ਵਸਾਰਿਆ ਤਿਆਰ ਆਈ ਜੋਬਨ ਵਸਾਰਿਆ।
ਭੰਡ
ਜੰਮੀ ਹੈ ਭੰਡ ਨਿੰਮੀ ਹੈ ਭੰਡ ਮੰਗਣ ਵਿਆਹ, ਭੰਡ ਜੰਮੀ ਹੈ ਭੰਡ ਨਿੰਮੀ ਹੈ ਭੰਡ ਮੰਗਣ ਵਿਆਹ। ਭੰਡ ਕਹਿ ਲੈਣਾ ਔਰਤ ਨੂੰ ਜਿਹਦੇ ਅੰਦਰ ਗਰਭ ਹੈ, ਗਰਭ ਹੈ ਉਹ ਭੰਡ ਹੈ, ਭੰਡ ਔਰਤ ਹੈ, ਔਰਤ ਤੋਂ ਹੀ ਬੱਚੇ ਪੈਦਾ ਹੁੰਦੇ ਨੇ, ਚਾਹੇ ਉਹ ਮਰਦ ਹੋਵੇ ਚਾਹੇ ਔਰਤ ਹੋਵੇ, ਚਾਹੇ ਨਰ ਹੋਵੇ ਚਾਹੇ ਮਾਦਾ ਹੋਵੇ, ਭੰਡ ਜੰਮੀ ਭੰਡ ਡਿੱਬੀਏ ਡਿੱਬੀਏ ਕਹਿੰਦੇ ਨੇ, ਮਤਲਬ ਸ਼ੁਰੂਆਤ ਜਨਮ ਤੋਂ ਪਹਿਲਾਂ ਸ਼ੁਰੂਆਤ ਜਨਮ ਤੋਂ ਪਹਿਲਾਂ ਭੰਡ ਮੰਗਣ ਵਿਆਹ, ਮੰਗਣਾ ਜਾਂ ਵਿਆਹ ਆਦਮੀ ਕਰਦੇ ਨੇ ਸੰਸਾਰ ਵਿੱਚ ਹੁੰਦਾ, ਵਿਆਹ ਕਰਦੇ ਨੇ ਸਿਰਫ ਔਲਾਦ ਦੀ ਉਤਪਤੀ ਵਾਸਤੇ ਕਰਦੇ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਦੋਸਤੀ ਕਹਿੰਦੇ ਨੇ ਦੋ ਤਰਫ ਦੀ ਸੱਚਾਈ, ਆਦਮੀ ਦੇ ਆਦਮੀ ਨਾਲ ਦੋਸਤੀ ਗੁਰਬਾਣੀ ਘੱਟ ਮੰਨਦੀ, ਕਿਤੇ ਨਹੀਂ ਆਈ ਹੋਈ, ਆਦਮੀ ਦੀ ਆਦਮੀ ਨਾਲ ਦੋਸਤੀ ਹੋਵੇ ਕਿਤੇ ਨਹੀਂ ਆਈ ਹੋਈ, ਨਾ ਪ੍ਰੇਮ ਆਇਆ ਹੋਇਆ ਨਾ ਦੋਸਤੀ ਆਈ ਹੋਈ, ਇੱਕੋ ਹੀ ਜਗ੍ਹਾ ਦੋਸਤੀ ਲਫ਼ਜ਼ ਵਰਤਿਆ, ਵੱਡੋ ਹੋਵੇ ਦੋਸਤੀ, ਕਿਉਂਕਿ ਇੱਕ ਦੂਜੇ ਦੇ ਪੂਰਕ ਨੇ ਅਸਲ ਦੇ ਵਿੱਚ, ਅਸਲ ਵਿੱਚ ਗੱਲ ਇਹ ਹੈ ਕਿ ਆਦਮੀ ਔਰਤ ਬਿਲਕੁਲ ਇੱਕ ਨੇ, ਅੱਧੇ ਅੱਧੇ ਨੇ ਦੋਏ, ਜਿਵੇਂ ਇੱਕ ਦਰਖਤ ਹੈ, ਦਰਖਤ ਨੂੰ ਫਲ ਲੱਗੂਗਾ ਇਕੱਲੇ ਨੂੰ, ਆਦਮੀ ਨੂੰ ਇਕੱਲੇ ਨੂੰ ਫਲ ਨਹੀਂ ਲੱਗਦਾ, ਔਰਤ ਨੂੰ ਇਕੱਲੇ ਨੂੰ ਫਲ ਨਹੀਂ ਲੱਗਦਾ, ਪੇੜ ਨੂੰ ਇਕੱਲੇ ਨੂੰ ਫਲ ਲੱਗਦਾ, ਕਿਉਂਕਿ ਪੇੜ ਦੀ ਜੜ ਧਰਤੀ ਵਿੱਚ ਹੈ, ਜਦੋਂ ਤੋਂ ਜੀਵ ਧਰਤੀ ਤੋਂ ਟੁੱਟ ਕੇ ਹਿੱਲਣ ਲੱਗ ਗਿਆ ਨਾ, ਤੁਰਨ ਲੱਗ ਗਿਆ, ਜਦੋਂ ਤੋਂ ਇਹਦੇ ਦੋ ਹਿੱਸੇ ਹੋ ਗਏ, ਸਰੀਰ ਕਰਕੇ, ਸਰੀਰ ਕਰਕੇ ਦੋ ਹਿੱਸੇ ਹੋ ਗਏ, ਆਤਮਾ ਦੇ ਤਾਂ ਦੋ ਹਿੱਸੇ ਹੁੰਦੇ ਹੀ ਨੇ, ਉਹਦਾ ਤਾਂ ਕੋਈ ਰੌਲਾ ਨਹੀਂ, ਜੇ ਸਰੀਰ ਤੋਂ ਨਹੀਂ ਜੁੜਨਾ ਤਾਂ ਦੋ ਹਿੱਸੇ ਹੋਣੇ ਹੀ ਹੋਣੇ ਨੇ, ਸਰੀਰ ਕਰਕੇ ਵੀ ਦੋ ਹਿੱਸੇ ਹੋ ਗਏ, ਜੇ ਪੇੜ ਪੌਦੇ ਨੇ ਉਹਨਾਂ ਨੂੰ ਫਲ ਲੱਗ ਜਾਂਦਾ ਇਕੱਲੇ ਉਮਰ, ਇੱਥੇ ਨਹੀਂ ਫਲ ਲੱਗ ਸਕਦਾ, ਦੋ ਜਗ੍ਹਾ ਕਰਦਾ ਇਹ, ਇਸ ਕਰਕੇ ਪੇੜ ਨੂੰ ਜੜ ਨੂੰ ਅਲੱਗ ਕਰ ਦਈਏ, ਜੜ ਨੂੰ ਪੇੜ ਨੂੰ ਅਲੱਗ ਕਰ ਦਈਏ, ਅਤੇ ਦੋਹਾਂ ਦਾ ਆਪਸ ਵਿੱਚ ਜਿਹੜਾ ਹੈ ਦੋ ਸੱਚਾਈਆਂ ਨੇ, ਜੜ ਬਿਨਾਂ ਪੇੜ ਪੁਤਲਾ ਖਤਮ ਹੈ, ਜੇ ਤਣਾ ਬਾਹਰ ਨਹੀਂ ਨਾ ਨਿਕਲਦਾ, ਹਵਾ ਲੈਂਦਾ ਉਹ ਤੋਂ ਕੁਛ ਲੈਂਦਾ ਖੁਰਾਕ, ਤਾਂ ਜੜਾਂ ਸੁੱਕ ਜਾਂਦੀਆਂ, ਜਿਵੇਂ ਬੀਜ ਪੈਦਾ ਹੋ ਗਿਆ ਜ਼ਮੀਨ ਦੇ ਵਿੱਚ, ਬਾਹਰ ਨਾ ਨਿਕਲਿਆ ਦੂਜੇ, ਤਾਂ ਅੰਦਰ ਮਰ ਜਾਂਦਾ। ਜੇ ਬਾਹਰ ਨਿਕਲਿਆ ਐਸਾ ਫਿਰ ਨਹੀਂ ਮਰਦਾ। ਕਿਉਂ ਨਹੀਂ ਮਰਦਾ? ਜੜਤਾ ਹੈਗੀ ਹੈ, ਜੜਤਾ ਦੱਸੂਗੀ। ਜੋ ਜੜ ਨੇ ਸਪਲਾਈ ਦੇਣੀ ਹੈ ਤੇ ਜਾ ਨਹੀਂ ਰਹੀ। ਉੱਪਰਲਾ ਐਸਾ ਮਰ ਗਿਆ, ਥੱਲੇ ਵਾਲਾ ਵੀ ਮਰ ਗਿਆ। ਪਰ ਜੇ ਉੱਪਰ ਨਿਕਲਿਆ ਆਵੇ ਇੱਕ ਵਾਰ, ਫਿਰ ਵੱਢਦੀ ਹੈ, ਫਿਰ ਜੜ ਜਿਉਂਦੀ ਹੈ, ਫਿਰ ਫੁੱਟਿਆ ਹੋਵੇ, ਦੁਬਾਰਾ ਫੁੱਟਿਆ ਹੋਵੇ। ਕਿਉਂਕਿ ਹਵਾ ਦੇ ਵਿੱਚ ਚਲਾ ਗਿਆ ਨਾ ਹਿੱਸਾ, ਉਤਰਾ ਆਕਾਸ਼ ਵਿੱਚ ਚਲਾ ਗਿਆ, ਹਵਾ ਨਹੀਂ, ਹਵਾ ਚਲਾ ਗਿਆ। ਦੋ ਹਿੱਸੇ ਅਸਲ ਦੇ ਵਿੱਚ ਇੱਕੋ ਹੀ ਪੇੜ ਹੈ, ਦੋਏ ਰਲ ਕੇ, ਇਹਨੂੰ ਦੋ ਨਹੀਂ ਕਹਿ ਸਕਦੇ। ਇੱਕ ਜੋਤ ਦੋਏ ਮੂਰਤੀ, ਧਨ ਪਰ ਕਹੀਏ
ਸੋਏ,
ਧਨ ਪਰ ਤਾਂ ਮੰਨਦੀ ਹੈ ਗੁਰਬਾਣੀ। ਜੇ ਇਹਨਾਂ ਦੀ ਸੋਚ ਇੱਕ ਹੈ, ਭਾਵੇਂ ਆਤਮਾਵਾਂ ਦੋ ਦੋ ਨੇ ਇਹਨਾਂ ਦੇ ਵਿੱਚ, ਦੋਏ ਹੋਣਗੇ ਆਤਮਾਵਾਂ, ਦੋ ਸਰੀਰ ਜੋ ਹੈ। ਪੇੜ ਵਿੱਚ ਆਤਮਾ ਇੱਕ ਹੈ, ਪੇੜ ਚ ਨਹੀਂ ਦੋ, ਪੇੜ ਚ ਆਤਮਾ ਇੱਕੋ ਹੀ ਹੈ। ਪੇੜ ਚ ਦੋ ਆਤਮਾਵਾਂ ਨਹੀਂ ਹੁੰਦੀਆਂ, ਇੱਥੇ ਦੋ ਸਰੀਰ ਨੇ, ਦੋ ਆਤਮਾਵਾਂ। ਗੁਰਬਾਣੀ ਧਰਮ ਦਾ ਰਿਸ਼ਤਾ ਨਹੀਂ ਮੰਨਦੀ ਜੇ ਉਹਨਾਂ ਦੀ ਸੋਚ ਇੱਕ ਨਹੀਂ। ਧਨ ਪਰ ਇਹ ਨਾ ਆਖੀਆਂ ਬੈਠ ਜੇ ਇਕੱਠੇ ਹੋਏ, ਜੇ ਵਿਆਹ ਦੇ ਵਿੱਚ ਲਿਆ ਕੇ ਬੁੱਢਾ ਕੁੜੀ ਬਿਠਾ ਦਿੱਤੇ ਪਬਲਿਕ ਦੇ ਵਿੱਚ, ਬਰਾਤ ਦੇ ਵਿੱਚ ਜਾਂ ਘਰ ਵਾਲੇ ਜੋ ਵੀ ਹੈ ਇਕੱਠੇ ਬਿਠਾ ਦਿੱਤੇ ਤੁਸੀਂ, ਉਹਨਾਂ ਦਾ ਉਹਨਾਂ ਦੇ ਧਰਮ ਅਨੁਸਾਰ ਵਿਆਹ ਵੀ ਕਰ ਦਿੱਤਾ, ਲਾਵਾਂ ਪੜਤੀਆਂ ਜਾਂ ਜੋ ਵੀ ਕੁਛ ਹੈ ਨਿਕਾਹ ਕਰਤਾ। ਗੁਰਬਾਣੀ ਦੀ ਨਿਗਾਹ ਚ, ਦਰਗਾਹ ਦੀ ਨਿਗਾਹ ਚੋਂ ਧਨ ਪਰ ਨਹੀਂ ਹੈਗੀ, ਭੈਣ ਜੇ ਇਕੱਠੇ ਹੋਏ। ਇੱਕ ਜੋਤ ਦੋਏ ਮੂਰਤੀ, ਜਿਹਨਾਂ ਚਿਰ ਸੋਚ ਇੱਕ ਨਹੀਂ, ਚਾਹੇ ਸਰੀਰ ਦੋ ਨੇ, ਜੇ ਸਰੀਰ ਦੋ ਨੇ ਸੋਚ ਇੱਕ ਹੈ ਤਾਂ ਹੀ ਧਨ ਪਰ ਮੰਨਦੀ ਹੈ, ਵਰਨਾ ਮੰਨਦੀ ਨਹੀਂ। ਗੁਰਬਾਣੀ ਦੀ ਸਿੱਖਾਂ ਦੇ ਵਿਆਹ ਦਾ ਮਤਲਬ ਇਹੀ ਹੈ, ਗੁਰੂ ਦਾ ਜਾਂ ਧਰਮ ਦਾ ਵਿੱਚ ਆਉਣਾ ਕਿਸੇ ਵੀ ਵਿਆਹ ਸ਼ਾਦੀ ਦਾ ਮਤਲਬ ਇਹੀ ਹੈ, ਵੀ ਆਪਣੀ ਆਪਣੀ ਦੋਹਾਂ ਨੇ ਸੋਚ ਛੱਡ ਕੇ ਉਸ ਧਰਮ ਵਾਲੀ ਸੋਚ ਨੂੰ ਅਪਣਾਉਣਾ, ਤਾਂ ਦੋਹਾਂ ਦੀ ਸੋਚ ਇੱਕੋ ਵਰਨਾ ਹੋ ਹੀ ਨਹੀਂ ਸਕਦੀ। ਕੋਈ ਇਲਾਜ ਨਹੀਂ ਹੈ ਝਗੜਾ ਸੰਸਾਰ ਦੇ ਵਿੱਚ ਮਿਟਾਉਣ ਦਾ, ਇਹ ਜਿਹੜੇ ਘਰਾਂ ਦੇ ਝਗੜੇ ਨੇ ਕੋਈ ਤਰੀਕਾ ਨਹੀਂ ਇਹਦਾ ਮਿਟਾਉਣ ਦਾ। ਸਰਕਾਰਾਂ ਜਿੰਨਾ ਮਰਜ਼ੀ ਕਾਨੂੰਨ ਬਣਾ ਲੈਣ, ਜਿੰਨੇ ਵੀ ਬੰਦੇ ਨੇ ਗੁਰਮਤ ਤੋਂ ਅਲੱਗ, ਧਰਮ ਤੋਂ ਅਲੱਗ, ਉਹ ਮੋਟੀ ਬੁੱਧੀ ਦੇ ਨੇ, ਸੰਸਾਰੀ ਬੁੱਧੀ ਹੈ, ਉਹ ਇਲਾਜ ਕਰਦੇ ਨੇ। ਜਿੰਨੇ ਇਲਾਜ ਕਰਦੇ ਨੇ ਉਨੀ ਗੱਲ ਉਲਝੀ ਜਾਂਦੀ ਹੈ, ਜਿੰਨਾ ਵੀ ਕਾਨੂੰਨ ਬਣਾਉਣਗੇ ਉਨੀ ਉਲਝੀ ਜੂਗੀ ਗੱਲ। ਇਹ ਰਾਣੀਆਂ ਦੇ ਜ਼ੁਲਮ ਉੱਤੇ ਅਸੀਂ ਚੱਲ ਮੰਨਦੇ ਹਾਂ, ਪਰ ਇੰਨੇ ਜ਼ਿਆਦਾ ਨਹੀਂ ਸੀ ਉੱਤੇ ਜਿੰਨਾ ਰੌਲਾ ਸੀ। ਹੁਣ ਜਿਹੜਾ ਕੁਛ ਇਹਨਾਂ ਨੇ ਕੀਤਾ ਇਹਦੇ ਨਾਲ ਹੋਰ ਗੱਲ ਖਰਾਬ ਹੋਊਗੀ, ਉੱਠ ਜੂਗੀ। ਯੂਰਪ ਦੇ ਵਿੱਚ ਤਾਂ ਪਰਿਵਾਰ ਟੁੱਟ ਰਹੇ ਨੇ, ਇੱਥੇ ਵੀ ਟੁੱਟ ਜਾਣ, ਇਹਦੇ ਨਾਲ ਸਮਾਜ ਤਾਰ ਤਾਰ ਟੁੱਟ ਜੂਗੀ। ਝਗੜੇ ਘਰਾਂ 'ਚ ਵਧੇ ਨੇ, ਘੜੇ ਨਹੀਂ ਇਹਦੇ ਨਾਲ। ਗੁਰਬਾਣੀ ਨੇ ਇੱਕੋ ਹੀ ਫਾਰਮੂਲਾ ਦੱਸਿਆ, ਗੁਰਬਾਣੀ ਦਾ ਗੁਰਮੰਤਰ ਹੈ ਇਹ, ਤਾਂ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ। ਇੱਕ ਜੋਤ ਦੋਏ ਮੂਰਤੀ, ਤੇਰ ਪਰ ਧਰ ਕਰ ਕਹੀਏ ਸੋ, ਇੱਕ ਜਗ੍ਹਾ ਦੋ ਰਾਜੇ ਨਹੀਂ ਹੋ ਸਕਦੇ। ਇੱਕ ਅਫਸਰ ਦੇ ਜਗ ਕੁਰਸੀ ਤੇ ਦੋ ਅਫਸਰ ਨਹੀਂ ਹੋ ਸਕਦੇ, ਇਸ ਜੇ ਇਕੱਲਾ ਹੀ ਰਹੂਗਾ, ਜੇ ਦੋ ਬਣਾਤੇ ਝਗੜਾ ਹੋਜੂ, ਫਿਰ ਤਿੰਨ ਬਣਾਉਣੇ ਪੈਂਦੇ ਨੇ, ਦੋ ਵੋਟਾਂ ਇੱਕ ਪਾਸੇ ਕਰਨੀਆਂ ਪੈਂਦੀਆਂ। ਇਲੈਕਸ਼ਨ ਕਮਿਸ਼ਨ ਸੀ ਨਾ, ਜਦੋਂ ਨਾ ਮੰਨਿਆ ਫਿਰ ਇਹਨਾਂ ਨੇ ਤਿੰਨ ਬਣਾਏ, ਦੋ ਤਾਂ ਬਣਾਉਂਦੇ ਨਹੀਂ ਸੀ, ਦੋ ਤਾਂ ਇੱਕ ਉੱਧਰ ਹੋ ਗਿਆ, ਇੱਕ ਉੱਧਰ ਲੁੱਟਦਾ ਆਉਣਾ ਨਹੀਂ। ਇਹ ਵੀ ਕੋਈ ਇਲਾਜ ਨਹੀਂ ਹੈ, ਸੋਚ ਬਦਲਦੀ ਹੈ ਗੁਰਬਾਣੀ। ਇਹ ਸਟੈਂਡਰਡ ਦੀ ਸੋਚ ਹੈ, ਸੱਚੀ ਸੁੱਚੀ ਸੋਚ ਹੈ। ਜਿੰਨਾ ਚਿਰ ਦੋਏ ਸੱਚ ਦੇ ਨਹੀਂ ਆਉਂਦੇ, ਝਗੜਾ ਕਰਦਾ ਨਹੀਂ ਬਣ ਸਕਦਾ। ਇਹ ਕਹਿੰਦੇ ਨੇ ਆਦਮੀ ਆਪਣੀ ਮਰਜ਼ੀ ਕਰਦਾ, ਆਦਮੀ ਕਹਿੰਦਾ ਔਰਤ ਆਪਣੀ ਮਰਜ਼ੀ ਕਰਦੀ ਹੈ, ਉਹ ਕਹਿੰਦਾ ਉਹਦੀ ਵੀ ਮਰਜ਼ੀ ਮੰਨੋ, ਤੁਹਾਡੀ ਵੀ ਮਰਜ਼ੀ ਮੰਨੋ, ਤਾਂ ਵੀ ਝਗੜਾ ਨਹੀਂ ਖਤਮ ਹੁੰਦਾ। ਦੋਹਾਂ ਦੀ ਮਰਜ਼ੀ ਨਾ ਹੋਵੇ, ਇੱਕ ਉਹ ਮਰਜ਼ੀ ਹੋਵੇ, ਉਹ ਸੋਚ ਹੋਵੇ ਜਿਹੜੀ ਦੋਹਾਂ ਨੂੰ ਮੰਨਿਆ ਹੋਵੇ, ਜਿਹੜੀ ਸਾਰੇ ਸੰਸਾਰ ਨੂੰ ਮੰਨਿਆ ਹੋਵੇ, ਉਹ ਹੈ ਇਨਸਾਫ, ਹੱਕ ਇਨਸਾਫ ਦੀ ਸੋਚ, ਹੱਕ ਇਨਸਾਫ ਦੀ ਸੋਚ ਹੋਵੇ, ਗੁਰਬਾਣੀ ਦੀ ਸੋਚ, ਹੱਕ ਇਨਸਾਫ ਦੀ ਸੋਚ, ਦੋਵੇਂ ਆਪਣੀ ਆਪਣੀ ਸੋਚ ਨੂੰ ਤਿਆਗਣ, ਫਿਰ ਝਗੜਾ ਨਹੀਂ, ਵਰਨਾ ਝਗੜਾ ਮੁੱਕੇ ਨਹੀਂ ਸਕਦਾ, ਚਾਹੇ ਦੁਨੀਆਂ ਚੋਰ ਲਾ ਲਵੇ, ਜਿੰਨੇ ਮਰਜ਼ੀ ਕਾਨੂੰਨ ਬਣਾਈ ਜਾਣੇ, ਕਿੰਨੀ ਬੁੱਧੀ ਆਦਮੀ ਕੀ ਕਰੂਗਾ, ਕੋਈ ਹੱਲ ਨਹੀਂ ਹੈਗਾ, ਹੱਲ ਸਿਰਫ ਇੱਕੋ ਹੀ ਹੈ, ਏਕ ਜੋਤ ਦੋਏ ਮੂਰਤੀ, ਇਹ ਗੱਲ ਕਿਸੇ ਆਦਮੀ ਦੀ ਕਹੀ ਹੋਈ ਨਹੀਂ ਹੈ, ਜਿਹਨੇ ਸੰਸਾਰ ਪੈਦਾ ਕੀਤਾ ਉਹਦੀ ਕਹੀ ਹੋਈ, ਜਿਹਨੇ ਸੰਸਾਰ ਪੈਦਾ ਕੀਤਾ ਨਾ ਉਹ ਝਗੜਾ ਮਿਟਾਉਣ ਵਾਸਤੇ ਸੰਸਾਰ ਪੈਦਾ ਕੀਤਾ, ਝਗੜਾ ਪਾਇਆ ਨਹੀਂ ਹੈ, ਪਾਇਆ ਨੇ ਆਪ ਹੈ ਝਗੜਾ, ਦੇਖੋ ਜਿਹੜਾ ਸਾਡੇ ਅੰਦਰ ਝਗੜਾ ਹੈ ਉਹਦੀ ਜ਼ਿੰਮੇਵਾਰੀ ਸਾਡੀ ਹੈ ਪੈਦਾ ਕਰਨ ਦੀ, ਝਗੜਾ ਇਹ ਵਿਸ਼ਾ ਅਲੱਗ ਹੈ, ਜੇ ਇਹਨੂੰ ਛੇੜ ਲਿਆ ਇਹਦੇ 'ਤੇ ਘੰਟਾ ਲੱਗ ਜੂਗਾ, ਝਗੜਾ ਜਿਹੜਾ ਸਾਡੇ ਅੰਦਰ ਦੁਆ ਹੈ ਨਾ ਮਨ ਔਰ ਚਿੱਤ ਦਾ ਝਗੜਾ, ਇਹ ਕਿਸੇ ਨੇ ਨਹੀਂ ਪਾਇਆ, ਅਸੀਂ ਆਪ ਪਾਇਆ ਹੈ, ਆਪੇ ਮਿਟਾਉਣਾ ਆਪਣੇ ਹੱਥੀ ਆਪਣਾ ਆਪੇ ਦੱਸ, ਝਗੜਾ ਬੇਸਮਝੀ ਦਾ, ਮਨ ਬੇਸਮਝ ਹੈ ਨਹੀਂ ਮੰਨਦਾ, ਸੱਚ ਹੱਕ ਇਨਸਾਫ ਦੀ ਗੱਲ ਨੂੰ ਮਨ ਨਹੀਂ ਮੰਨਦਾ, ਜੇ ਮਨ ਹੱਕ ਇਨਸਾਫ ਦੀ ਗੱਲ ਨੂੰ ਨਹੀਂ ਮੰਨਦਾ ਨਾ ਝਗੜਾ ਨਹੀਂ ਮੰਨਦਾ, ਸਵਾਲ ਨਹੀਂ ਪੈਦਾ ਹੁੰਦਾ ਝਗੜਾ, ਭਗਤਾਂ ਦਾ ਕਿਸੇ ਨਾਲ ਝਗੜਾ ਨਹੀਂ, ਜੇ ਨਹੀਂ ਸਹਿਮਤ ਉਹਨਾਂ ਦੇ ਘਰ ਦੇ ਨਾ ਆਉਣ, ਪਰ ਝਗੜਾ ਨਹੀਂ ਕੋਈ, ਝਗੜਾ ਨਹੀਂ ਕੋਈ, ਨਹੀਂ ਸਹਿਮਤ ਨਾ ਸਹੀ, ਜੇ ਉਹਨਾਂ ਨਾਲ ਸਹਿਮਤ ਨਹੀਂ ਕੋਈ ਉਹ ਸੋਚਦੇ, ਜੇ ਗੁਰੂ ਨਾਨਕ ਦੇ ਨਾਲ ਗੁਰੂ ਕੇ ਮਹਿਲ ਸਹਿਮਤ ਨਹੀਂ, ਉਹਨਾਂ ਨੇ ਝਗੜਾ ਨਹੀਂ ਕੀਤਾ, ਠੀਕ ਹੈ ਤੁਸੀਂ ਆਪਣੇ ਰਸਤੇ ਚੱਲੋ, ਦੂਜੇ ਨੂੰ ਪ੍ਰੈਸ ਕਰਕੇ ਤੁਸੀਂ ਸੱਚੇ ਮਾਰਗ ਤੇ ਵੀ ਚਲਾਉਣਾ ਨਾ ਕੋਈ ਚਲਾ ਸਕਦਾ, ਜੇ ਚਲਾਉਣ ਦੀ ਕੋਸ਼ਿਸ਼ ਕਰਾਂਗੇ ਝਗੜਾ ਪੈਦਾ ਹੋਊਗਾ, ਝਗੜਾ ਪੈਦਾ ਹੋਊਗਾ, ਜੇ ਜ਼ਬਰਦਸਤੀ ਤੁਸੀਂ ਕਹੋ ਨਾ ਤੁਸੀਂ ਚੱਲੋ ਗੁਰਬਾਣੀ ਤੇ, ਫਿਰ ਵੀ ਝਗੜਾ ਪੈਦਾ ਹੋਊਗਾ, ਜਿਹਨੇ ਚੱਲਣਾ ਚੱਲੋ, ਜਿਹਨੇ ਨਹੀਂ ਚੱਲਣਾ ਨਾ ਚੱਲੋ, ਜਿਹਨੇ ਤੈਰ ਕੇ ਸਮੁੰਦਰ ਪਾਰ ਕਰਨਾ ਉਹਦੀ ਮਰਜ਼ੀ, ਜਿਹਨੇ ਜਹਾਜ਼ 'ਚ ਬੈਠ ਕੇ ਕਰਨਾ ਉਹਦੀ ਮਰਜ਼ੀ, ਸੇਫ ਤਾਂ ਜਹਾਜ਼ 'ਚ ਹੈ ਨਾ, ਜੇ ਕੋਈ ਕਹੇ ਮੈਂ ਤੈਰ ਕੇ ਪਾਰ ਕਰਨਾ, ਸਾਰੀ ਦੁਨੀਆਂ ਤੈਰਦੀ ਤੈਰ ਕੇ ਕਰਨਾ, ਰਿਸਕ ਉਹਦੇ ਤੇ ਹੈ ਨਾ ਆਪਣੇ ਤਾਂ ਰਿਸਕ, ਇਸ ਕਰਕੇ ਜਿਹੜੀ ਦੋਸਤੀ ਲੱਭਦਾ ਹੈ, ਦੋਸਤੀ ਤਾਂ ਹੈ ਜੇ ਦੋਨੋਂ ਸੱਚ ਤੇ ਆਉਣ, ਜੇ ਦੋਏ ਗੁਰਮਤਿ ਤੇ ਆਉਣ ਤਾਂ ਦੋਸਤੀ ਹੈ, ਭੰਡੋ ਹੋਵੇ
ਦੋਸਤੀ, ਭੰਡੋ ਚੱਲੇ ਰਾਹ,
ਭੰਡੋ ਚੱਲੇ ਰਾਹ, ਰਾਹ ਜੀਵਨ ਦਾ ਰਸਤਾ, ਜੀਵਨ ਸਾਥੀ ਕਹਿੰਦੇ, ਜੀਵਨ ਦਾ ਜਿਹੜਾ ਸਫ਼ਰ ਹੈ ਇਹ ਹੈ ਬਈ ਇਹ ਭੰਡ ਦੇ ਨਾਲ ਕੱਟਿਆ ਜਾਂਦਾ ਹੈ, ਜੀਵਨ ਸਾਥੀ ਕਹਿੰਦੇ,
ਭੰਡ ਮੂਆ ਭੰਡ ਭਾਲੀ ਹੈ,
ਦੇਖੋ ਭੰਡ ਮੂਆ ਭੰਡ ਭਾਲੀ ਹੈ ਕਿਹਾ, ਕਿਤੇ ਨਹੀਂ ਆਇਆ ਵੀ ਆਦਮੀ ਮੂਆ ਔਰਤ ਆਦਮੀ ਹੋਰ ਟੋਲੇ, ਕਿਤੇ ਨੀ ਗੁਰਬਾਣੀ ਚਾਹੀਦਾ, ਆਦਮੀ ਖਸਮ ਤੇ ਸਮਾਇਆ ਹੋਇਆ ਨਾ, ਇਹ ਤਾਂ ਆਇਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਰ ਜਾ ਰਿਹਾ, ਭੰਡ ਮੂਆ ਭੰਡ ਭਾਲੀ ਹੈ, ਮਰ ਜਾਂਦੀ ਹੈ ਔਰਤ, ਹੋਰ ਲੱਭਦੇ ਨੇ ਕੋਈ ਲੱਭਦਾ, ਫਿਰ ਹੋਰ ਤਲਾਸ਼ ਹੁੰਦੀ ਹੈ ਕੋਈ ਭਾਈ, ਇਹ ਹੁਣ ਇਹਦੀ ਅਜੇ ਉਮਰ ਜੇ ਥੋੜੀ ਹੋਵੇ, ਹੋਰ ਭਾਲ ਕੀਤੀ ਜਾਂਦੀ ਹੈ,
ਭੰਡ ਹੋਵੇ ਬੰਧਾਨ,
ਭੰਡ ਹੋਵੇ ਬੰਧਾਨ, ਬੰਧਾਨ ਸ਼ਬਦ ਬਹੁਤ ਕੀਮਤੀ ਹੈ, ਸਾਰੀ ਗੱਲ ਇਹਦੇ ਵਿੱਚ ਪਈ ਹੈ ਬੰਧਾਨ, ਭੰਡ ਦੁਨੀਆ ਨਾਲ ਬੰਨਦਾ ਹੈ, ਮਾਇਆ ਨਾਲ ਜੋੜਦਾ ਹੈ, ਬੰਧਾਨ ਹੈ ਲਫ਼ਜ਼, ਔਰਤ ਮਾਇਆ ਨਾਲ ਬੰਨਦੀ ਹੈ ਜੋੜਦੀ ਹੈ, ਆਤਮਾ ਨੂੰ ਮਾਇਆ ਨਾਲ ਜੋੜਦੀ ਹੈ, ਬੰਧਾਨ ਹੈ ਲਫ਼ਜ਼, ਮਾਇਆ ਨਾਲ ਬੰਨਦੀ ਹੈ, ਇਹ ਮਾਇਆ ਨਾਲ ਖੋਲਦੀ ਨਹੀਂ ਹੈ, ਜੀਵ ਆਤਮਾ ਗਰਭ ਵਿੱਚ ਜਾਂਦੀ ਹੈ ਤੇ ਮਾਇਆ ਨਾਲ ਜੁੜ ਕੇ ਇੱਕ ਹੋ ਕੇ ਬਾਹਰ ਨਿਕਲਦੀ ਹੈ, ਔਰ ਨਿਕਲਦੀ ਸਾਰੇ ਭੁੱਲ ਜਾਂਦੀ ਹੈ ਵੀ ਮੈਂ ਆਤਮਾ, ਪਤਾ ਹੀ ਨਹੀਂ ਉਹਨੂੰ ਮੈਂ ਆਤਮਾ ਆਪਣਾ ਆਪਾ ਗਵਾਰ ਖੋ ਦਿੰਦੀ ਹੈ ਫਿਰ ਦੁਬਾਰਾ ਉਪਦੇਸ਼ ਕਰਨਾ ਪੈਂਦਾ ਇਹਨੂੰ ਵੀ ਤੂੰ ਆਤਮਾ ਹੈ ਤੂੰ ਸਰੀਰ ਨਹੀਂ ਹੈ ਇਹੀ ਤਾਂ ਸਾਰੇ ਧਰਮ ਕਰਾ ਰਹੇ ਨੇ ਹੋਰ ਧਰਮ ਕੀ ਕਰਾ ਰਹੇ ਨੇ ਇਸ ਕਰਕੇ ਇਹ ਡਿਊਟੀ ਆਦਮੀ ਦੀ ਹੈ ਬਦਾਨ ਦੀ ਡਿਊਟੀ ਔਰਤ ਦੀ ਦੋਵੇਂ ਡਿਊਟੀਆਂ ਨਹੀਂ ਹਨ ਔਰਤ ਦੋਈ ਡਿਊਟੀ ਔਰਤ ਦੀ ਨਹੀਂ ਕੇਵਲ ਬਲਦਾਨ ਦੀ ਡਿਊਟੀ ਹੈ ਔਰਤ ਦੀ ਅਲੱਗ ਅਲੱਗ ਨੇ ਦੋਵੇਂ ਚੀਜ਼ਾਂ ਗੁਰਬਾਣੀ ਦੇ ਵਿੱਚ ਪਈਆਂ ਜਿਹੜੇ ਬਰਾਬਰੀ ਦੀ ਗੱਲ ਕਰਦੇ ਨੇ ਉਹ ਵਿਦਵਾਨ ਹੋ ਸਕਦੇ ਨੇ ਬੁੱਧਵਾਨ ਨਹੀਂ ਹੋ ਸਕਦੇ ਉਹਨਾਂ ਨੂੰ ਗੁਰਬਾਣੀ ਦੇ ਭੇਦਾਂ ਦਾ ਨਹੀਂ ਪਤਾ ਹੈ ਭੇਦ ਕੀ ਨੇ ਰਹੱਸ ਨੇ ਗੁਰਬਾਣੀ 'ਚ ਬਹੁਤ ਜ਼ਿਆਦਾ ਇਹ ਤਾਂ ਧਾਰਮਿਕ ਆਦਮੀ ਜਾਣਨ ਕੀ ਹੈ ਉਹਨਾਂ ਨੂੰ ਕੀ ਪਤਾ ਜਿਹੜੇ ਧਾਰਮਿਕ ਹੈ ਉਹਨਾਂ ਨੂੰ ਕੀ ਪਤਾ ਗੱਲ ਕੀ ਹੈ ਬਲਦਾਨ ਸ਼ਬਦ ਹੈ ਬਲਦਾਨ ਬੰਨ ਦੇਣਾ ਜੋੜ ਦੇਣਾ ਖੋਲਣਾ ਇਹਦੇ ਬਸ ਦੀ ਗੱਲ ਨਹੀਂ ਕਿਤੇ ਨਹੀਂ ਆਊਗਾ ਖੋਲਣਾ ਇਸ ਕਰਕੇ ਕੋਈ ਭਗਤ ਇਸਤਰੀ ਨਹੀਂ ਹੈ ਅੱਜ ਤੱਕ ਕੋਈ ਧਰਮ ਔਰਤ ਨੇ ਨਹੀਂ ਲਿਖਿਆ ਅੱਜ ਤੱਕ ਇਸਤਰੀ ਰੂਪ ਚੇਰੀ ਕੀ ਨਹੀਂ ਆਈ ਗੁਰੂ ਨਹੀਂ ਆਏ ਤੇ ਚੇਰੀ ਕੀ ਨਹੀਂ ਆਈ ਹੈ ਸੋਭਤ ਨਹੀਂ ਮੈਨੂੰ ਪਰਤਾਰੇ ਭਰਤਾ ਦੇ ਬਿਨਾਂ ਇਹਦੀ ਸੋਭਾ ਹੀ ਨਹੀਂ ਹੈ ਇਹਨੂੰ ਕਿਤੇ ਗੁਰੂ ਨਹੀਂ ਮੰਨਿਆ ਇਹਨੂੰ ਚੇਰੀ ਮੰਨੇ ਇੱਥੇ ਤਾਂ ਇਸਤਰੀ ਰੂਪ ਹੈ ਸਿੱਧਾ ਹੀ ਲਿਖਿਆ ਇਸਤਰੀ ਲਫ਼ਜ਼ ਹੈ ਇਸਤਰੀ ਰੂਪ ਰੂਪ ਸਰੀਰ ਆਤਮਾ ਅਲੱਗ ਚੀਜ਼ ਹੈ ਆਤਮਾ ਅਲੱਗ ਚੀਜ਼ ਹੈ ਪਰ ਜਿਹੜੀ ਆਤਮਾ ਇਸਤਰੀ ਰੂਪ ਦੇ ਵਿੱਚ ਹੈ ਉਹ ਚੇਰੀ ਉਹ ਰਹੂਗੀ ਗੁਰੂ ਨਹੀਂ ਬਣ ਸਕਦੀ ਅਗਲੇ ਜਨਮ ਚ ਗੁਰੂ ਬਣ ਸਕਦੀ ਹੈ ਜਿਹਨੂੰ ਮਨੁੱਖਾ ਜਨਮ ਮਿਲ ਪਏ ਇਸ ਕਰਕੇ ਹਿੰਦੂ ਮਤ ਵਿੱਚ ਇਹ ਚੈਪਟਰ ਸਾਡੇ ਛੱਡਿਆ ਹੋਇਆ ਕਿ ਵੀ ਚੈਪਟਰ ਹੈ ਸਾਡੇ ਥੋੜਾ ਜਿਹਾ ਇਸ਼ਾਰਾ ਕੀਤਾ ਹੋਇਆ ਨਾਰੀ ਤੇ ਜੋ ਪੁਰਖ ਕਰਾਵੇ ਪੁਰਖ ਤੇ ਜੋ ਨਾਰੀ ਕਹਿ ਕਬੀਰ ਭਗਤ ਕਾ ਪ੍ਰੀਤਮ ਤਿਸ ਮੂਰਤ ਬਲਿਹਾ ਵੀ ਪਰਮੇਸ਼ਰ ਕੀ ਕਰਦਾ ਜਾਂ ਜਨਮ ਦਿੰਦਾ ਨਾਰੀ ਤੇ ਜੋ ਪੁਰਖ ਕਰਾਵੇ ਕਿਉਂ ਵੀ ਕੀ ਲੋੜ ਹੈ ਪੁਰਖ ਕਰਨ ਦੀ ਨਾਰੀ ਪੁਰਖ ਤੇ ਜੋ ਨਾਰੀ ਪੁਰਖ ਨੂੰ ਅਗਲਾ ਜਨਮ ਨਾਰੀ ਦਾ ਬਣ ਜਾਂਦਾ ਕਿਉਂ ਬਣ ਜਾਂਦਾ ਬਹੁਤ ਬੜਾ ਰਹੱਸ ਹੈ ਹਿੰਦੂ ਮਤ ਦੇ ਗ੍ਰੰਥਾਂ 'ਚ ਖੋਲਿਆ ਹੋਇਆ ਹੈ ਜ਼ਿਆਦਾ ਇੱਥੇ ਇਸ਼ਾਰਾ ਦਿੱਤਾ ਹੋਇਆ ਫਿਰ ਆਦਮੀ ਨੂੰ ਔਰਤ ਨੂੰ ਇੱਕੋ ਹੀ ਦਫ਼ਾ ਲੱਗ ਜਾਵੇ ਅਲੱਗ ਅਲੱਗ ਸਜ਼ਾ ਆਦਮੀ ਜੇ ਔਰਤ ਦੀ ਪੂਜਾ ਕਰੇ ਔਰਤ ਨੂੰ ਪੂਜੇ ਔਰਤ ਨੂੰ ਇਸ਼ਟ ਮੰਨੇ ਦੇਵੀ ਨੂੰ ਪੂਜੇ ਤਾਂ ਉਹਨੂੰ ਕੀ ਸਜ਼ਾ ਮਿਲਦੀ ਅਗਲੇ ਜਨਮ ਮਾਂ ਮਾਈ ਕੀ ਜੇ ਪੂਜਾ ਕਰੇ ਨਰ ਤੇ ਨਾਰ ਹੋਇਆ ਉਦਕ ਜੇ ਮਹਾਮਾਈ ਨੂੰ ਮੰਨਦਾ ਨਾ ਉਹ ਦੇਵੀ ਨੂੰ ਚੱਡੀ ਦੇਵੀ ਨਹੀਂ ਹੈ ਮਹਾਮਾਈ ਨਹੀਂ ਹੈ ਚੱਡੀ ਨਹੀਂ ਹੈ ਚੱਡੀ ਗਿਆਨ ਪ੍ਰਚੰਡ ਹੈ ਮਹਾਮਾਈ ਕੀ ਜੇ ਪੂਜਾ ਕਰੇ ਨਰ ਤੇ ਨਾਰ ਹੋਏ ਮਹਾਮਾਈ ਮਨਮਤ ਨੂੰ ਕਹਿਣਾ ਜਿਹੜੀ ਮਨਮਤ ਹੈ ਨਾ ਉਹ ਮਹਾਮਾਈ ਹੈ ਇਹਨਾਂ ਮਾਇਆ ਨੂੰ ਕਹਿਣਾ ਕਲਪਨਾ ਮਹਾਮਾਈ ਹੈ ਮਹਾਮਾਈ ਕੀ ਜੇ ਪੂਜਾ ਕਰੇ ਨਰ ਤੇ ਨਾਰ ਹੋਏ ਕਿਉਂਕਿ ਮਹਾਮਾਈ ਇਸਤਰੀ ਹੈ ਨਾ ਜੈਸਾ ਸੇਵੇ ਪਰ ਜੇ ਔਰਤ ਔਰਤ ਦੀ ਪੂਜਾ ਕਰੇ ਫਿਰ ਕੀ ਹੁੰਦਾ ਫਿਰ ਸਜ਼ਾ ਹੋਰ ਮਿਲਦੀ ਹੈ ਫਿਰ ਇਹ ਸਜ਼ਾ ਨਹੀਂ ਮਿਲਦੀ ਹੈ ਹਰਕਾ ਸਿਮਰਤ ਛਾੜ ਕੇ ਉਹੋ ਹੀ ਜੇ ਰਾਖੇ ਨਾਲ ਕਦੇ ਹੀ ਹੋ ਕੇ ਉਤਰੇ ਭਾਰ ਸਾਹਿਬ ਬਣ ਜਾ ਉਹਨੂੰ ਖੋਤੀ ਦੀ ਜੋੜ ਮਿਲਦੀ ਇਸਤਰੀ ਉਹ ਰਹੂਗੀ ਪਰ ਥੱਲੇ ਚਲੀ ਜਾਊ ਇਸਤਰੀ ਦੀ ਸੇਵਾ ਕਰਨ ਵਾਲੀ ਇਸਤਰੀ ਇਸਤਰੀ ਨੂੰ ਥੱਲੇ ਉਰਕੀ ਜਾਊ ਰਹੂ ਤਾਂ ਇਸਤਰੀ ਹੋਈ ਪਰ ਬੁੱਧੀਹੀਨ ਹੋ ਕੇ ਅਗਲਾ ਜਨਮ ਲੋ ਖੋਤੀ ਦਾ ਅਗਲਾ ਬੁੱਧੀਹੀਨ ਹੋ ਕੇ ਆਪਾਂ ਕਹਿੰਦੇ ਤਾਂ ਗਧਾ ਹੈ ਆਦਮੀ ਨੂੰ ਕਹਿ ਨਹੀਂ ਦਿੰਦੇ ਬਿਲਕੁਲ ਡੱਲ ਦਿਮਾਗ ਡਲ ਦਿਮਾਗ ਦੀ ਕੋਈ ਇੱਜ਼ਤ ਨਹੀਂ ਹੁੰਦੀ। ਜਿੰਨੇ ਵੀ ਡਲ ਦਿਮਾਗ ਨੇ ਉਹਨਾਂ ਦੀ ਸੰਸਾਰ ਇੱਜ਼ਤ ਨਹੀਂ ਹੁੰਦੀ। ਅਲੱਗ ਅਲੱਗ ਇੱਕੋ ਹੀ ਅਪਰਾਧ ਕੀਤਾ ਦੋਹਾਂ ਨੇ, ਇੱਕੋ ਹੀ ਕੰਮ ਕੀਤਾ, ਇਕੱਠੇ ਦੋ ਇੱਕ ਮਹਾਮਾਈ ਦੀ ਪੂਜਾ ਕਰਨ ਗਏ, ਉਹੀ ਆਦਮੀ ਔਰ ਔਰਤ ਇਕੱਠੇ ਗਏ। ਇੱਕ ਨੂੰ ਕੀ ਸਜ਼ਾ ਮਿਲੀ, ਦੂਏ ਨੂੰ ਕੀ ਮਿਲੀ, ਇਹ ਕਿਉਂ ਜੇ ਦੋਏ ਬਰਾਬਰ ਨੇ ਕਿਉਂ ਹੈ? ਬਹੁਤ ਕੁਛ ਹੈ ਗੁਰਬਾਣੀ ਦੇ ਵਿੱਚ, ਬਹੁਤ ਕੁਛ ਹੈ ਰਹੱਸ, ਪਰ ਇਹ ਵਿਚਾਰੇ ਤੋਂ ਹੀ ਹੈ। ਇੰਨਾ ਕਿਸੇ ਨੂੰ ਕੋਲ ਟਾਈਮ ਨਹੀਂ ਹੈ ਵਿਚਾਰਨ ਦਾ, ਇੰਨੀ ਖੋਜ ਦਾ ਵਿਸ਼ਾ ਟਾਈਮ ਨਹੀਂ ਕਿਸੇ ਕੋਲ। ਇਹ ਤਾਂ ਬਹੁਤ ਖੋਜ ਦਾ ਵਿਸ਼ਾ ਹੈ ਗੁਰਬਾਣੀ, ਬਹੁਤ ਜ਼ਿਆਦਾ ਖੋਜ ਦਾ ਵਿਸ਼ਾ ਹੈ, ਥੋੜ੍ਹੀ ਖੋਜ ਦਾ ਵਿਸ਼ਾ ਨਹੀਂ। ਇਹਨਾਂ ਨੇ ਮੋਟੀਆਂ ਮੋਟੀਆਂ ਗੱਲਾਂ ਕੋਈ ਇੱਕ ਵਾਰ ਪੜ੍ਹ ਕੇ, ਵਿਦਵਾਨ ਤਾਂ ਐਂ ਪੜ੍ਹਦੇ ਨੇ ਜਿਵੇਂ ਕੁੱਤਾ ਨਰਮੇ ਦੇ ਖੇਤ ਚੀ ਜੇ ਲੰਘਦੇ ਦਰਜਾਈ ਦਾ ਬਰਾਖੇ ਲਿਜਾਣ ਨਹੀਂ ਲੱਗਿਆ। ਉਹ ਇੱਕ ਵਾਰ ਪੜ੍ਹ ਕੇ ਤੁਸੀਂ ਰਜਾਈ ਭਰਾ ਲਈ, ਉਹ ਚੋਂ ਕੀ ਕਰ ਲਿਆ ਬਾਣੀ ਨੂੰ ਇੱਕ ਵਾਰ ਪੜ੍ਹ ਲਿਆ, ਨਿਗਾਹ ਮਾਰ ਲਈ ਵਿਦਵਾਨਾਂ ਨੇ, ਕਦੇ ਬਾਜੀ ਅਸੀਂ ਦੇਖ ਲਈ ਤਾਂ ਉਹ ਹੈ ਵੀ ਕੁੱਤਾ ਖੇਤ ਚੀ ਲੰਘ ਗਿਆ ਕਪਾ ਦੇ ਜੀ, ਕਹਿੰਦਾ ਆਪਾਂ ਦਾ ਰਜਾਈ ਭਰਾ ਲਈ, ਕੱਖ ਵੀ ਨਹੀਂ ਪੱਲੇ, ਕੁਛ ਵੀ ਨਹੀਂ। ਸੈਂਕੜੇ ਵਾਰ ਜਿਹੜੇ ਉਹਨਾਂ ਨੇ ਪੜ੍ਹਿਆ, ਰੋਜ਼ ਪੜ੍ਹਦੇ ਨੇ, ਉਹਨਾਂ ਦੇ ਪੱਲੇ ਵਿਚਾਰਿਆਂ ਨੇ ਕੁਛ ਨਹੀਂ। ਇਹ ਤਾਂ ਖੋਜ ਦਾ ਵਿਸ਼ਾ ਹੈ, ਪੜ੍ਹਨ ਦਾ ਵਿਸ਼ਾ ਹੀ ਨਹੀਂ ਹੈ ਗੁਰਬਾਣੀ, ਪੜ੍ਹਨ ਦਾ ਵੀ ਵਿਸ਼ਾ ਨਹੀਂ ਹੈ। ਪੜ੍ਹਿਆ ਨਾ ਹੀ ਭੇਦ ਬੁਝਿਆ ਪਾਵਣ, ਤਾਂ ਵਿੱਚੇ ਲਿਖਿਆ ਹੋਇਆ ਸਭ ਕੁਛ, ਗੁਰਬਾਣੀ ਦੇ ਵਿੱਚੇ ਹੀ ਲਿਖਿਆ, ਪੜ੍ਹਨ ਦਾ ਵਿਸ਼ਾ ਨਹੀਂ। ਪੜ੍ਹਨ ਵਾਲੇ ਬਹੁਤ ਨੇ, ਰੋਜ਼ ਪਾਠ ਕਰਦੇ ਨੇ, ਔਰ ਪਤਾ ਨਹੀਂ ਜ਼ਬਾਨੀ ਆਦਮੀ ਹੈ, ਉਹਨਾਂ ਨੂੰ ਕੋਈ ਪਤਾ ਨਹੀਂ ਕੀ ਪੜ੍ਹ ਗਏ ਕੀ ਨਹੀਂ ਪੜ੍ਹ ਗਏ, ਉਹਨਾਂ ਦਾ ਪੜ੍ਹ ਪੜ੍ਹ ਗੱਡੀ ਲੱਦੀ ਵਾਲੀ ਗੱਲ ਹੈ। ਪੜ੍ਹਨ ਦਾ ਵਿਸ਼ਾ ਵੀ ਨਹੀਂ ਹੈ, ਇਹਦਾ ਵਿਸ਼ਾ ਵਿਚਾਰਨ ਦਾ ਹੈ ਔਰ ਖੋਜ ਦਾ ਹੈ, ਫਿਰ ਉਹਨੂੰ ਸਭ ਚੇਤੇ ਰੱਖਣ ਦਾ ਹੈ, ਚਿੱਤ ਵਿੱਚ ਵਸਾਉਣ ਦਾ ਹੈ। ਹਾਂਜੀ, ਗੁਰਬਾਣੀ ਗੁਰਮਤ ਦੇ ਵਿੱਚ ਇਸਤਰੀ ਔਰ ਆਦਮੀ ਬਰਾਬਰ ਨਹੀਂ ਹਨ, ਨਹੀਂ ਹਨ। ਕੋਈ ਸਾਬਤ ਕਰੇ, ਜੇ ਕੋਈ ਸਾਬਤ ਕਰੇ 1,00,000 ਰੁਪਇਆ ਨਾਮ ਲਵਾਂਗੇ, ਸਾਬਤ ਕਰਕੇ ਦਿਖਾਵੇ ਗੁਰਬਾਣੀ। ਐਵੇਂ ਰੌਲਾ ਪਾਉਂਦੇ ਨੇ ਕਿਸੇ ਧਰਮ ਚ ਵੀ ਬਰਾਬਰ ਹਨ, ਅੱਜ ਤੱਕ ਨਾ ਕਿਸੇ ਧਰਮ ਨੇ ਬਰਾਬਰ ਮੰਨਿਆ, ਨਾ ਕੋਈ ਇਹਨਾਂ ਨੂੰ ਮੰਨਿਆ। ਵਿਦਵਾਨ ਨਾਲ ਦਿਮਾਗ ਖਰਾਬ ਹੋਇਆ ਹੋਇਆ, ਬੋਲੀ ਜਾਂਦੇ ਨੇ ਕੌਣ ਪੁੱਛਦੇ ਨੇ, ਹੁਣ ਧਰਮ ਬਾਹਰ ਆ ਗਿਆ ਨਾ। ਇਹ ਜੋ ਕੁਛ ਗੁਰਬਾਣੀ ਦਾ ਬਾਹਰ ਆਇਆ, ਦੁਨੀਆਂ ਦਾ ਕੋਈ ਧਰਮ ਨਹੀਂ ਇਹਦੇ ਉੱਤੇ ਨਹੀਂ ਹੁਣ ਹੈਗਾ, ਵਿਦਵਾਨਾਂ ਕੋਲ ਰਿਹਾ ਹੀ ਕੱਖ ਨਹੀਂ। ਹਾਂ, ਦੂਜੇ ਜਿਹੜੇ ਧਰਮ ਤੇ ਉਹਨਾਂ ਕੋਲ ਵੀ ਬਹੁਤ ਕੁਛ ਹੈਗਾ, ਉਹਨਾਂ ਕੋਲ ਸੱਚ ਨਹੀਂ ਹੈ, ਸੱਚ ਨੂੰ ਐਕਸਪਲੇਨ ਨਹੀਂ ਕਰ ਸਕਦੇ, ਤੁਹਾਡੀ ਤਸੱਲੀ ਨਹੀਂ ਕਰਾ ਸਕਦੇ। ਉਹ ਜਿਹੜਾ ਧਰਮ ਤਸੱਲੀ ਨਹੀਂ ਕਰਾਉਂਦਾ ਹੁੰਦਾ, ਉਹਦੇ 'ਤੇ ਬਹੁਤ ਸਾਰੇ ਸਵਾਲ ਸਾਡੇ ਕੋਲ ਹੁੰਦੇ ਨੇ, ਉਹਨਾਂ ਕੋਲ ਹੱਲ ਨਹੀਂ ਉਹ ਭੱਜ ਜਾਂਦੇ ਨੇ, ਸਾਨੂੰ ਭਰਮ ਹੋ ਜਾਂਦਾ ਵੀ ਅਸੀਂ ਪਤਾ ਨਹੀਂ ਕਿੱਡੇ। ਉਹ ਸਵਾਲਾਂ ਦੇ ਜਵਾਬ ਜੇ ਸਾਡੇ ਕੋਲ ਨਹੀਂ ਹਨ, ਅਸੀਂ ਵੀ ਉਹੋ ਜਿਹੀ ਹਾਂ ਜਿਹੋ ਜਿਹੇ ਹੋ ਰਹੇ। ਸਾਡੇ ਕੋਲ ਸਵਾਲ ਹੈਗੇ, ਜਵਾਬ ਤਾਂ ਸਾਡੇ ਕੋਲ ਵੀ ਨਹੀਂ। ਜੇ ਜਵਾਬ ਤੁਹਾਡੇ ਕੋਲ ਨਹੀਂ, ਤੁਸੀਂ ਕਿਵੇਂ ਕਹਿ ਰਹੇ ਹੋ ਅਸੀਂ ਉਹਨਾਂ ਨੂੰ ਸੁਪੀਰੀਅਰ ਹਾਂ? ਸੁਪੀਰੀਅਰ ਸੀ ਜ਼ਿਆਦਾ ਸਾਡੇ ਕੋਲ ਜਵਾਬ ਨੇ, ਉਹਨਾਂ ਕੋਲ ਜਵਾਬ, ਸਾਡੇ ਕੋਲ ਸਵਾਲ ਵੀ ਨੇ ਜਵਾਬ ਵੀ ਨੇ, ਉਹਨਾਂ ਕੋਲ ਸਵਾਲ ਹੈਗੇ ਨੇ ਜਵਾਬ ਹੈਗੇ। ਸਵਾਲ ਤਾਂ ਗੁਰਬਾਣੀ 'ਚ ਪਹਿਲਾਂ ਤੇ ਪਏ ਨੇ, ਹਜ਼ਾਰਾਂ ਸਵਾਲ ਪਏ ਨੇ, ਜਵਾਬ ਨਹੀਂ ਸੀ। ਤਾਂ ਸਵਾਲ ਤਾਂ ਹੁਣ ਇਹ ਵੀ ਜਵਾਬ ਹੁਣ ਆ ਰਿਹਾ, ਜਿਹੜੇ ਜਵਾਬ ਨਹੀਂ ਤਸੱਲੀ ਬਖਸ਼ਾਗਾ ਉਹਦੇ 'ਤੇ ਫਿਰ ਵਿਚਾਰਿਆ ਜਾ ਸਕਦਾ ਵੀ ਇਹ ਤਾਂ ਤਸੱਲੀ ਨਹੀਂ ਹੁੰਦੀ, ਕਮੀ ਰਹਿ ਗਈ ਹੋਊਗੀ ਵਿਚਾਰਨ 'ਚ, ਕਮੀ ਰਹਿ ਗਈ ਰਹਿ ਸਕਦੀ ਹੈ।
ਪੰਡ ਮੂਆ ਪੰਡ ਭਾਲੀ ਹੈ, ਪੰਡ ਹੋਵੇ ਬੰਧਾਨ,
ਪੰਡ ਹੋਵੇ ਬੰਧਾਨ, ਪੰਡ ਤੋਂ ਬੰਧਾਨ ਹੀ ਹੋ ਸਕਦਾ। ਜੀਵ ਸੰਸਾਰ ਚ ਮਾਇਆ ਚ ਆ ਸਕਦਾ ਹੈ, ਜੁੜ ਸਕਦਾ ਹੈ ਮਾਇਆ ਨਾਲ, ਮਾਇਆ ਤੋਂ ਅਲੱਗ ਨਹੀਂ ਕਰਦਾ, ਕਿਉਂਕਿ ਮਾਇਆ ਤੋਂ ਅਲੱਗ ਕਰਨਾ ਗਿਆਨ ਦਾ ਵਿਸ਼ਾ। ਜਿਹੜੀ ਚੀਜ਼ ਪੈਦਾ ਕਰਦੀ ਹੈ ਉਹ ਚੀਜ਼ ਮਾਰਦੀ ਨਹੀਂ ਹੁੰਦੀ, ਜਿਹੜੀ ਚੀਜ਼ ਮਾਰਦੀ ਉਹ ਪੈਦਾ ਨਹੀਂ ਕਰਦੀ। ਜਿਹੜੀ ਗੁਰਬਾਣੀ ਹੈ ਨਾ ਸਾਡੀ, ਆਹ ਉਪਦੇਸ਼ ਕੰਨਾਂ ਨੂੰ ਸੁਣਨ ਵਾਲਾ, ਇਹ ਮਨ ਨੂੰ ਮਾਰ ਸਕਦਾ, ਪੈਦਾ ਨਹੀਂ ਕਰ ਸਕਦਾ, ਜਿਉਂਦਾ ਨਹੀਂ ਕਰ ਸਕਦਾ।